ਵਾਰ 15ਵੀਂ ਦੀ ਪੌੜੀ 15ਵੀਂ ਵਿੱਚ ਪਾਵਨ ਬਚਨ ਫੁਰਮਾਨ ਕਰ ਰਹੇ ਨੇ। ਲੱਖ ਤੀਰਥ ਲੱਖ ਦੇਵਤੇ ਪਾਰਸ ਲੱਖ ਰਸਾਇਣ ਜਾਣੈ ਲੱਖ ਚਿੰਤਾ ਮਨ ਪਾਰ ਜਾਤ ਕਾਮ ਧੇਨ ਲੱਖ ਅੰਮ੍ਰਿਤ ਆਣੈ ਰਤਨਾ ਸਨ ਸਾਇਰ ਘਣੇ ਰਿੱਧ ਸਿੱਧ ਨਿਧ ਸੋਭਾ ਸੁਲਤਾਣੈ ਲੱਖ ਪਦਾਰਥ ਲੱਖ ਫਲ ਲੱਖ ਨਿਧਾਨ ਅੰਦਰ ਫੁਰਮਾਣੈ ਲੱਖ ਸ਼ਾਹ ਪਾਤਸ਼ਾਹ ਲੱਖ ਲੱਖ ਨਾਥ ਅਵਤਾਰ ਸੁਹਾਣੈ ਦਾਨੈ ਕੀਮਤ ਨਾ ਪਵੈ ਦਾਤੇ ਕੌਣ ਸੁਮਾਰ ਵਖਾਣੈ ਕੁਦਰਤ ਕਾਦਰ ਨੂੰ ਕੁਰਬਾਣੈ ਕੁਦਰਤ ਕਾਦਰ ਨੂੰ ਕੁਰਬਾਣੈ ਕਹਿਣ ਲੱਗੇ ਲੱਖ ਤੀਰਥ ਲੱਖ ਦੇਵਤੇ ਪਾਰਸ ਲੱਖ ਰਸਾਇਣ ਜਾਣੇ ਲੱਖਾਂ ਤੀਰਥ ਲੱਖਾਂ ਦੇਵਤੇ ਲੱਖਾਂ ਪਾਰਸ ਲੱਖਾਂ ਹੀ ਰਸਾਇਣ ਲੋਕ ਜਿਹੜੇ ਰਸਾਇਣ ਦਾ ਕੰਮ ਜਾਣਦੇ ਹਨ ਇਹ ਲੱਖਾਂ ਹੀ ਸੰਸਾਰ ਜਗਤ ਵਿੱਚ ਹੋਣ। ਨਿਰੰਕਾਰ ਪਰਮੇਸ਼ਰ ਨੇ ਜੋ ਇਹ ਸਾਰੇ ਦਾ ਸਾਰਾ ਕੁਝ ਪੈਦਾ ਕੀਤਾ ਹੈ। ਫਿਰ ਕਹਿਣ ਲੱਗੇ ਲੱਖ ਚਿੰਤਾ ਮਨ ਪਾਰ ਜਾਤ ਕਾਮ ਧੇਨ ਲੱਖ ਅੰਮ੍ਰਿਤ ਆਣੈ। ਜਿਵੇਂ ਪਿਛੇ ਦਾਸ ਨੇ ਜ਼ਿਕਰ ਕੀਤਾ ਚਿੰਤਾਮਣੀ ਦਾ, ਕਹਿਣ ਲੱਗੇ ਲੱਖਾਂ ਹੀ ਚਿੰਤਾਮਣੀਆਂ ਲੱਖਾਂ ਹੀ ਕਲਪ ਬਿਰਸ਼ ਸੰਸਾਰ ਜਗਤ ਦੇ ਵਿੱਚ ਪਰਮੇਸ਼ਰ ਨੇ ਪੈਦਾ ਕੀਤੇ ਨੇ। ਹੁਣ ਬੇਨਤੀ ਸੁਣਿਓ ਸਾਧ ਸੰਗਤ, ਸਨਾਤਨੀ ਮਤ ਦੇ ਲੋਕਾਂ ਨੇ ਹਿੰਦੂ ਮਤ ਦੇ ਲੋਕਾਂ ਨੇ ਤੇ ਇਹ ਗੱਲ ਮੰਨ ਲਈ ਨੇ ਵੀ ਇੱਕ ਕਾਮ ਧੇਨ ਗਊ ਹੈ, ਇੱਕ ਪਾਰ ਜਾਤ ਦਰਖਤ ਹੈ। ਪਰ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਕੀ ਕਹਿ ਰਹੇ, ਕਹਿੰਦੇ ਪਰਮਾਤਮਾ ਦੀ ਜਿਹੜੀ ਕਾਇਨਾਤ ਕੁਦਰਤ ਹੈ ਨਾ, ਉਹ ਇਹ ਹੈ ਕਿ ਉਹਨੇ ਲੱਖਾਂ ਤੀਰਥ ਲੱਖਾਂ ਦੇਵਤੇ ਲੱਖਾਂ ਪਾਰਸ ਲੱਖਾਂ ਰਸਾਇਣ ਲੱਖਾਂ ਚਿੰਤਮਣੀਆਂ ਲੱਖਾਂ ਕਲਪ ਬਿਰਛ ਲੱਖਾਂ ਪਾਰ ਜਾਤ ਤੇ ਲੱਖਾਂ ਹੀ ਕਾਮ ਧੇਨ ਗਊਆਂ ਤੇ ਲੱਖਾਂ ਹੀ ਅੰਮ੍ਰਿਤ ਸਰੀਰ ਨੂੰ ਅਮਰ ਕਰ ਦੇਣ ਵਾਲੇ ਸੰਸਾਰ ਜਗਤ ਵਿੱਚ ਲਿਆਂਦੇ ਆ। ਭਾਵ ਨਿਰੰਕਾਰ ਪਰਮੇਸ਼ਰ ਕੈਸਾ ਹੈ, ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹਦੀ ਕੁਦਰਤ ਕਾਇਨਾਤ ਵਿੱਚ ਲੱਖਾਂ ਹੀ ਪਾਰ ਜਾਤ ਤੇ ਲੱਖਾਂ ਹੀ ਕਾਮ ਧੇਨ ਗਊਆਂ ਨੇ। ਤੁਸੀਂ ਕਿਹੜੇ ਪਾਰ ਜਾਤ ਤੇ ਕਾਮ ਧੇਨ ਦੀ ਗੱਲ ਕਰਦੇ ਹੋ? ਗੁਰਸਿੱਖ ਦਾ ਸੰਬੰਧ ਉਸ ਵਾਹਿਗੁਰੂ ਨਾਲ ਆ ਜਿਹੜਾ ਲੱਖਾਂ ਕਾਮ ਧੇਨਾਂ ਤੇ ਲੱਖਾਂ ਪਾਰ ਜਾਤ ਦਰਖਤ ਪੈਦਾ ਕਰਦਾ ਹੈ। ਧਿਆਨ ਨਾਲ ਬੇਨਤੀ ਸੁਣਿਓ ਜੀ, ਭਾਵ ਸਿੱਖ ਨੂੰ ਫਿਰ ਪਾਰ ਜਾਤ ਤੇ ਕਾਮ ਧੇਨ ਦੀ ਤੇ ਕੋਈ ਲੋੜ ਨਾ ਰਹੇਗੀ। ਇਸ ਤਰ੍ਹਾਂ ਭਾਈ ਗੁਰਦਾਸ ਜੀ ਸਾਨੂੰ ਪਰਮੇਸ਼ਰ ਨਾਲ ਜੁੜਨ ਦੀ, ਗੁਰੂ ਪੱਲਾ ਪਕੜ ਕੇ ਰੱਬ ਨਾਲ ਸਾਂਝ ਪਾਉਣ ਦੀ ਕਿਵੇਂ ਪ੍ਰੇਰਨਾ ਦਿੰਦੇ ਹਨ, ਬੜੇ ਪਿਆਰੇ ਬਚਨ ਨੇ। ਕਹਿਣ ਲੱਗੇ ਰਤਨਾ ਸਨ ਸਾਇਰ ਘਣੇ ਰਿੱਧ ਸਿੱਧ ਨਿਧ ਸੋਭਾ ਸੁਲਤਾਨ, ਰਤਨਾ ਦੇ ਸਮੇਤ ਬਹੁਤ ਸਮੁੰਦਰ, ਕਈ ਰਿਧੀਆਂ ਕਈ ਸਿਧੀਆਂ ਕਈ ਨਿਧੀਆਂ, ਅਰ ਸੁਭਾਏਮਾਨ ਬੇਅੰਤ ਚੱਕਰਵਰਤੀ ਰਾਜੇ ਬਾਦਸ਼ਾਹ ਉਸ ਨਿਰੰਕਾਰ ਪਰਮਾਤਮਾ ਨੇ ਇਸ ਕੁਦਰਤ ਵਿੱਚ ਪੈਦਾ ਕੀਤੇ ਨੇ। ਕਦੋਂ ਤੋਂ ਦੁਨੀਆਂ ਬਣੀ, ਕਦੋਂ ਤੋਂ ਸੰਸਾਰ ਉਹਨੇ ਸਿਰਜਿਆ ਹੈ ਸਾਧ ਸਿੰਘ, ਤੇ ਉਦੋਂ ਤੋਂ ਹੀ ਉਹ ਕੀ ਕੁਛ ਆਪਣੀ ਕੁਦਰਤ ਦੇ ਵਿੱਚ ਪੈਦਾ ਕਰਦਾ ਆ ਰਿਹਾ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਲੱਖ ਪਦਾਰਥ ਲੱਖ ਫਲ ਲੱਖ ਨਿਧਾਨ ਅੰਦਰ ਫੁਰਮਾਣੈ, ਲੱਖਾਂ ਪਦਾਰਥ, ਆਪਾਂ ਤੇ ਕੁਛ ਕੁ ਪਦਾਰਥਾਂ ਦੀ ਗਿਣਤੀ ਕਰ ਸਕਦੇ ਹਾਂ, ਜਦੋਂ ਤੋਂ ਦੁਨੀਆਂ ਬਣੀ ਉਹਨੇ ਕਿੰਨੇ ਪਦਾਰਥ ਦੁਨੀਆਂ 'ਚ ਪੈਦਾ ਕੀਤੇ ਨੇ, ਲੱਖਾਂ ਪਦਾਰਥ ਲੱਖਾਂ ਫਲ ਲੱਖਾਂ ਹੀ ਖਜ਼ਾਨੇ ਸਾਧ ਸੰਗਤ ਨਿਰੰਕਾਰ ਪਰਮਾਤਮਾ ਦੇ ਹੁਕਮ ਦੇ ਵਿੱਚ। ਲੱਖ ਸ਼ਾਹ ਪਾਤਸ਼ਾਹ ਲੱਖ ਲੱਖ ਨਾਥ ਅਵਤਾਰ ਸੁਹਾਣੇ, ਲੱਖਾਂ ਸ਼ਾਹ ਲੱਖਾਂ ਹੀ ਪਾਤਸ਼ਾਹ ਲੱਖਾਂ ਹੀ ਨਾਥ। ਭਾਵ ਜੋਗੀ ਤੇ ਕਹਿੰਦੇ ਸਾਡੇ ਨੌਂ ਨਾਥ ਨੇ, ਉਹਨੇ ਪਤਾ ਨਹੀਂ ਅੱਜ ਤੱਕ ਦੁਨੀਆਂ ਵਿੱਚ ਕਿੰਨੇ ਨਾਥ ਪੈਦਾ ਕੀਤੇ ਨੇ, ਲੱਖਾਂ ਹੀ ਅਵਤਾਰ ਜਿਹੜੇ ਸੰਸਾਰ ਜਗਤ ਵਿੱਚ ਸੁਹਾਣੇ ਭਾਵ ਸ਼ੋਭ ਦੇ ਰਹੇ। ਦਾਨੈ ਕੀਮਤ ਨਾ ਪਵੈ ਦਾਤੇ ਕੌਣ ਸੁਮਾਰ ਵਖਾਣੈ, ਬਾਣੀ ਵਿੱਚੋਂ ਵੀ ਆਪ ਜੀ ਨੂੰ ਪੰਕਤੀ ਚੇਤੇ ਆ ਗਈ ਹੋਵੇਗੀ। ਵੇਖੋ ਭਾਈ ਗੁਰਦਾਸ ਜੀ ਦਾ ਜ਼ਿਕਰ, ਕਹਿੰਦੇ ਦਾਨੈ ਕੀਮਤ ਨਾ ਪਵੈ ਦਾਤੇ ਕੌਣ ਸੁਮਾਰ ਵਖਾਣੈ। ਖਸਮ ਦੀ ਬਾਣੀ 'ਚ ਗੁਰੂ ਗ੍ਰੰਥ ਸਾਹਿਬ 'ਚ ਕੀ ਵਚਨ ਆਇਆ, ਤਿਸ ਦਾਤੇ ਕਵਣ ਸੁਮਾਰ, ਉਸ ਦਾਤੇ ਦੀਆਂ ਦਾਤਾਂ ਦਾ ਦਾਤੇ ਦੀਆਂ ਪੈਦਾ ਕੀਤੀਆਂ ਚੀਜ਼ਾਂ ਦਾ ਕਿੰਨਾ ਕੁ ਜ਼ਿਕਰ ਕਰੀਏ। ਇਹ ਸਭ ਉਸ ਵਾਹਿਗੁਰੂ ਦੀ ਦਾਤ ਹਨ। ਸਾਧ ਸੰਗਤ ਇਹਨਾਂ ਦਾਨਾਂ ਦੀ ਕੀਮਤ ਨਹੀਂ ਪੈ ਸਕਦੀ। ਉਸ ਦਾਤੇ ਦਾ ਲੇਖਾ ਕੌਣ ਕਰ ਸਕਦਾ ਹੈ? ਜਿੰਨੀਆਂ ਦਾਤਾਂ ਤੇ ਜਿੰਨੇ ਸੰਸਾਰ ਜਗਤ ਵਿੱਚ, ਭਾਈ ਗੁਰਦਾਸ ਜੀ ਕਹਿੰਦੇ ਕੀ ਸ਼ਾਹ, ਕੀ ਪਾਤਸ਼ਾਹ, ਕੀ ਨਾਥ, ਕੀ ਅਵਤਾਰ, ਉਹਨੇ ਲੱਖਾਂ ਪੈਦਾ ਕੀਤੇ, ਲੱਖਾਂ ਪਦਾਰਥ, ਲੱਖਾਂ ਫਲ, ਲੱਖਾਂ ਖਜ਼ਾਨੇ ਪਰਮੇਸ਼ਰ ਦੇ ਹੁਕਮ ਚ ਆ। ਕਹਿਣ ਲੱਗੇ ਲੱਖਾਂ ਰਤਨ, ਕਿੰਨੇ ਸਮੁੰਦਰ, ਕਿੰਨੀ ਤਰ੍ਹਾਂ ਦੀਆਂ ਰਿਧੀਆਂ ਸਿਧੀਆਂ, ਕਿੰਨੇ ਚੱਕਰਵਰੀ ਵਰਤੀ ਬਾਦਸ਼ਾਹ, ਕਿੰਨੇ ਕਲਪ ਬਿਰਸ਼, ਕਿੰਨੀਆਂ ਕਾਮਧੇਨ ਗਊਆਂ ਉਸ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਨੇ ਪੈਦਾ ਕੀਤੀਆਂ। ਲੱਖਾਂ ਤੀਰਥ, ਲੱਖਾਂ ਦੇਵਤੇ, ਲੱਖਾਂ ਪਾਰਸ ਪਰਮੇਸ਼ਰ ਨੇ ਪੈਦਾ ਕੀਤੇ ਵਾਹਿਗੁਰੂ ਨੇ। ਕਹਿਣ ਲੱਗੇ ਵਾਹਿਗੁਰੂ ਤੇਰੀਆਂ ਇਹਨਾਂ ਦਿੱਤੀਆਂ ਸੰਸਾਰ ਚ ਦਾਤਾਂ ਤੇ ਤੇਰੇ ਪੈਦਾ ਕੀਤੇ ਹੋਏ ਇਸ ਕੁਦਰਤ ਕਾਇਨਾਤ ਦੇ ਵਿੱਚ ਸਭ ਕਾਸੇ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ। ਦਾਤਿਆ ਤੇਰਾ ਲੇਖਾ ਕੌਣ ਕਰ ਸਕਦਾ ਹੈ? ਭਾਵ ਤੂੰ ਵਰਣਨ ਕਰਨ ਤੋਂ ਬਾਹਰ ਹੈ। ਕੇਵਲ ਇੱਕ ਗੱਲ ਕਹੀ ਜਾ ਸਕਦੀ ਹੈ, ਕੁਦਰਤ ਕਾਦਰ ਨੂੰ ਕੁਰਬਾਨ ਹੈ। ਇਸ ਪੌੜੀ ਦੇ ਅਖੀਰ ਚ ਕਹਿੰਦੇ ਕੁਦਰਤ ਕਾਦਰ ਨੂੰ ਕੁਰਬਾਨ ਹੈ, ਉਸ ਕਰਤਾਰ ਦੀ ਕੁਦਰਤ ਤੋਂ ਅਸੀਂ ਕੁਰਬਾਨ ਜਾਈਏ, ਸਦਕੇ ਜਾਈਏ, ਜਿਸ ਨੇ ਇੰਨਾ ਕੁਛ ਇਸ ਕੁਦਰਤ ਵਿੱਚ ਪੈਦਾ ਕੀਤਾ ਉਸ ਕਾਦਰ ਤੋਂ ਸਦਕੇ ਜਾਈਏ, ਕਿੰਨੀ ਤਾਕਤ ਤੇ ਸਮਰੱਥਾ ਦਾ ਮਾਲਕ ਹੈ। ਜਪਜੀ ਸਾਹਿਬ ਵਿੱਚੋਂ ਬਚਨ ਸਾਂਝੇ ਕਰ ਲਈਏ। ਕੁਦਰਤ ਕਮਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤਿਸ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੈਨੂੰ ਪਾਉਂਦਾ ਹੈ ਨਿਰੰਕਾਰ ਪਰਮਾਤਮਾ, ਉਹ ਸੰਸਾਰ ਜਗਤ ਵਿੱਚ ਪ੍ਰਵਾਨ ਹੈ। ਇਸ ਲਈ ਸਾਧ ਸੰਗਤ, ਉਸ ਵਾਹਿਗੁਰੂ ਪਰਮਾਤਮਾ ਦੀ ਰਚੀ ਕੁਦਰਤ ਬੇਅੰਤ ਹੈ। ਇਹ ਕੁਦਰਤ ਹੀ ਗਿਣੀ ਨਹੀਂ ਜਾ ਸਕਦੀ, ਕਾਦਰ ਦੇ ਗੁਣਾਂ ਨੂੰ ਕੌਣ ਗਿਣ ਸਕਦਾ ਹੈ? ਇਸ ਲਈ ਉਸ ਤੋਂ ਸਦਾ ਹੀ ਬਲਿਹਾਰ ਕੁਰਬਾਨ ਸਦਕੇ ਜਾਣਾ ਚਾਹੀਦਾ ਹੈ। ਇਹ ਕੁਦਰਤ ਦੇ ਪ੍ਰਥਾਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਖਿਆ, ਮੈਂ ਤੇ ਪ੍ਰਭੂ ਇੱਕ ਵਾਰੀ ਤੇਰੇ ਤੋਂ ਵਾਰਨੇ ਵੀ ਨਹੀਂ ਜਾ ਸਕਦਾ, ਤੇਰੀ ਕੁਦਰਤ ਨੂੰ ਬਿਆਨ ਹੀ ਨਹੀਂ ਕਰ ਸਕਦਾ, ਕਾਦਰ ਤੇਰਾ ਮੈਂ ਕੀ ਵਰਣਨ ਕਰ ਸਕਦਾ ਹਾਂ। ਪੰਕਤੀਆਂ ਅਖੀਰ ਵਿੱਚ ਫਿਰ ਸਾਂਝੀਆਂ ਕਰਦੇ ਹਾਂ। ਕੁਦਰਤ ਕਮਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤਿਸ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਨਿਰੰਕਾਰ ਪਰਮਾਤਮਾ ਤੂੰ ਸਦਾ ਸਲਾਮਤ ਸਦੀਵੀ ਕਾਲ ਵਾਸਤੇ ਕਾਇਮ ਰਹਿਣ ਵਾਲਾ ਹੈ। ਵਾਰ 15 ਦੀ ਪੌੜੀ 16 ਵਿੱਚ ਪਾਵਨ ਬਚਨ ਫੁਰਮਾਨ ਕੀਤੇ, ਰਤਨਾ ਦੇਖੈ ਸਭ ਕੋ, ਰਤਨ ਪਾਰ ਖੂ ਵਿਰਲਾ ਕੋਈ, ਰਾਗ ਨਾਦ ਸਭ ਕੋ ਸੁਣੈ, ਸ਼ਬਦ ਸੁਰਤ ਸਮਝੈ ਵਿਰਲੋਈ, ਗੁਰਸਿੱਖ ਰਤਨ ਪਦਾਰਥ, ਸਾਧ ਸੰਗਤ ਮਿਲ ਮਾਲ ਪਰੋਈ, ਹੀਰੇ ਹੀਰਾ ਬੇਦਿਆ, ਸ਼ਬਦ ਸੁਰਤ ਮਿਲ ਪਰਚਾ ਹੋਈ, ਪਾਰ ਬ੍ਰਹਮ ਪੂਰਨ ਬ੍ਰਹਮ, ਗੁਰ ਗੋਬਿੰਦ ਸਿਝਾਣੈ ਸੋਈ, ਗੁਰਮੁਖ ਸੁਖ ਫਲ ਸਹਿਜ ਘਰ, ਪਿਰਮ ਪਿਆਲਾ ਜਾਣ ਜਣੋਈ, ਗੁਰ ਚੇਲਾ ਚੇਲਾ ਗੁਰ ਹੋਈ, ਗੁਰ ਚੇਲਾ ਚੇਲਾ ਗੁਰ ਹੋਈ। ਰਤਨਾ ਦੇਖੈ ਸਭ ਕੋ, ਰਤਨ ਪਾਰਖੂ ਵਿਰਲਾ ਕੋਈ। ਕਹਿਣ ਲੱਗੇ ਜਿਹੜੇ ਰਤਨ ਆਦਿਕ ਨੇ ਨਾ, ਕੀਮਤੀ ਹੀਰੇ ਆਦਿਕ ਜਵਾਹਰਾਤ, ਕਹਿੰਦੇ ਰਤਨਾ ਨੂੰ ਦੇਖਦਾ ਤਾਂ ਸਭ ਕੋਈ ਹੈ, ਪਰ ਰਤਨਾ ਦਾ ਪਾਰਖੂ ਜਿਹੜਾ ਹੈ ਉਹ ਕੋਈ ਵਿਰਲਾ ਹੀ ਹੁੰਦਾ ਹੈ। ਪਰਮੇਸ਼ਵਰ ਦੇ ਨਾਮ ਰਤਨ ਦੀ ਗੱਲ ਤੇ ਸਾਰੇ ਹੀ ਕਰਦੇ ਨੇ, ਪਰ ਸਾਧ ਸੰਗਤ ਗੁਰੂ ਦੀ ਸ਼ਰਨ ਪੈ ਕੇ ਪ੍ਰਾਪਤ ਕਿੰਨਿਆਂ ਕੁ ਨੇ ਕੀਤਾ ਹੈ, ਕਿਸੇ ਵਿਰਲੇ ਨੂੰ ਇਸ ਦੀ ਪਰਖ ਹੈ ਕਿ ਲੋਕ ਪਰਲੋਕ ਦਾ ਸਹਾਇਕ ਹੈ, ਜਿਹੜਾ ਰੱਬ ਦੀ ਦਰਗਾਹ ਤੱਕ ਨਾਮ ਦਾ ਰਤਨ ਸਾਡੇ ਨਾਲ ਜਾਏਗਾ। ਮੇਰੇ ਹੀ ਅਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਭਾਈ ਗੁਰਦਾਸ ਜੀ ਕਹਿੰਦੇ ਰਤਨ ਦੇਖਦੇ ਤਾਂ ਸਾਰੇ ਹੀ ਨੇ, ਪਰ ਇਹਨਾਂ ਰਤਨਾਂ ਦਾ ਪਾਰਖੂ ਕੋਈ ਵਿਰਲਾ ਟਾਵਾਂ ਟਾਵਾਂ ਹੁੰਦਾ ਹੈ। ਰਾਗ ਨਾਦ ਸਭ ਕੋ ਸੁਣੈ, ਸ਼ਬਦ ਸੁਰਤ ਸਮਝੈ ਵਿਰਲੋਈ। ਰਾਗਾਂ ਦੇ ਵਿੱਚ ਸ਼ਬਦ ਸਾਰੇ ਦੇ ਸਾਰੇ ਸੁਣਦੇ, ਕਹਿੰਦੇ ਰਾਗਾਂ ਦੇ ਬਾਰੇ ਜਾਣਦੇ ਬਹੁਤ ਲੋਕ ਨੇ, ਨਾਦ ਆਦਿਕ ਤਰ੍ਹਾਂ ਤਰ੍ਹਾਂ ਦੇ ਸਾਜ ਵਜਾਉਣੇ ਤੇ ਉਸ ਪ੍ਰਭੂ ਦੇ ਗੀਤ ਗਾਉਣੇ, ਇਹ ਸਾਰੇ ਦੇ ਸਾਰੇ ਬਹੁਤ ਲੋਕ ਨੇ ਜਿਹੜੇ ਸੁਣਦੇ ਨੇ ਤੇ ਗਾਉਂਦੇ ਨੇ, ਪਰੰਤੂ ਸ਼ਬਦ ਅਤੇ ਸੁਰਤ ਨੂੰ ਸਮਝਣ ਵਾਲਾ ਕੋਈ ਵਿਰਲਾ ਹੈ। ਭਾਵ ਜਿਨ੍ਹਾਂ ਦੀ ਸੁਰਤ ਗੁਰੂ ਦੇ ਸ਼ਬਦ ਵਿੱਚ ਐ ਖੁਬੀ ਹੋਵੇ, ਚੁਭੀ ਹੋਵੇ, ਉਹ ਵਿਰਲੇ ਲੋਕ ਨੇ। ਜਿਵੇਂ ਪਹਿਲੀ ਪੰਕਤੀ ਵਿੱਚ ਦੱਸਿਆ ਸੀ ਨਾ ਕਿ ਰਤਨਾਂ ਦੀ ਗੱਲ ਤੇ ਸਾਰੇ ਕਰਦੇ ਨੇ ਪਰ ਰਤਨਾਂ ਦਾ ਪਾਰਖੂ ਕੋਈ ਕੋਈ। ਹੁਣ ਦੂਸਰੀ ਪੰਕਤੀ ਵਿੱਚ ਕਹਿੰਦੇ ਨੇ ਰਾਗ ਨਾਦ ਦੀ ਗੱਲ ਤੇ ਸਾਰੇ ਕਰਦੇ ਆ, ਗਾਉਂਦੇ ਵੀ ਬੜੇ ਨੇ, ਰਾਗ ਤੇ ਨਾਦ ਵਜਾਉਂਦੇ ਵੀ ਨੇ, ਪਰ ਸੁਰਤ ਸ਼ਬਦ ਵਿੱਚ ਜੁੜੀ ਹੋਏ ਇਹ ਸਮਝ ਕਿਸੇ ਵਿਰਲੇ ਨੂੰ ਪਈ ਹੈ ਜਿਸ ਨੇ ਆਪਣੀ ਸੁਰਤ ਬਿਰਤੀ ਨੂੰ ਗੁਰੂ ਦੇ ਸ਼ਬਦ ਵਿੱਚ ਲੀਨ ਕੀਤਾ ਹੈ। ਟਾਵੇਂ ਟਾਵੇਂ ਤੇ ਵਿਰਲੇ ਨੇ ਸੰਸਾਰ 'ਚ। ਗੁਰਸਿੱਖ ਰਤਨ ਪਦਾਰਥਾਂ ਸਾਧ ਸੰਗਤ ਮਿਲ ਮਾਲ ਪਰੋਈ। ਗੁਰੂ ਦੇ ਸਿੱਖ ਰਤਨ ਪਦਾਰਥ ਹਨ, ਇਹ ਸਾਧ ਸੰਗਤ ਵਿੱਚ ਮਿਲਦੇ ਤੇ ਸਮਝੋ ਮਾਲਾ ਦੇ ਵਿੱਚ ਪਰੋਤੇ ਹੋਏ। ਸਤਿਗੁਰ ਦੀ ਜਿਹੜੀ ਗੁਰਸਿੱਖਾਂ ਦੀ ਮਾਲਾ ਨਾ, ਕਹਿੰਦੇ ਉਹਦੇ ਵਿੱਚ ਪਰੋਏ ਹੋਏ ਨੇ। ਇੱਕ ਇੱਕ ਗੁਰੂ ਦਾ ਸਿੱਖ ਰਤਨ ਦੇ ਬਰਾਬਰ ਹੈ ਤੇ ਜਦੋਂ ਸਾਰੇ ਮਿਲ ਕੇ ਗੁਰੂ ਦੀ ਹਜ਼ੂਰੀ 'ਚ ਬੈਠਦੇ ਨੇ ਫਿਰ ਇੱਕ ਇੱਕ ਸਿੱਖ ਰਤਨ ਤੇ ਗੁਰ ਸ਼ਬਦ ਦੀ ਮਾਲਾ ਵਿੱਚ ਪਰੋਏ ਜਾਂਦੇ ਹਨ। ਇਹ ਗੁਰੂ ਦੀ ਮਾਲਾ 'ਚ ਪਰੋਏ ਆ, ਇੱਕ ਇੱਕ ਸਿੱਖ ਰਤਨਾਂ ਦੀ ਤਰ੍ਹਾਂ। ਹੀਰਾ ਹੀਰਾ ਵੇਦਿਆ ਸ਼ਬਦ ਸੁਰਤ ਮਿਲ ਪਰਚਾ ਹੋਈ। ਗੁਰੂ ਦੇ ਸ਼ਬਦ ਰੂਪੀ ਹੀਰੇ ਨਾਲ ਜਿਸ ਦਾ ਮਨ ਰੂਪੀ ਹੀਰਾ ਵਿੰਨਿਆ ਗਿਆ, ਉਸਨੇ ਸ਼ਬਦ ਵਿੱਚ ਸੁਰਤ ਨੂੰ ਮਿਲਾ ਕੇ ਐ ਆਨੰਦ ਪ੍ਰਾਪਤ ਕਰ ਲਿਆ। ਉਸਦਾ ਮਨ ਹਿਰਦਾ ਪਰਚ ਗਿਆ, ਮਨ ਹਿਰਦੇ ਦੀ ਤਸੱਲੀ ਹੋ ਗਈ, ਪਤੀਜ ਗਿਆ, ਮਨ ਟਿਕ ਗਿਆ, ਸਹਿਜ ਅਵਸਥਾ 'ਚ ਆ ਗਿਆ ਜਿਸ ਮਨ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਵਸ ਗਿਆ। ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਗੋਬਿੰਦ ਸਿਝਾਣੈ ਸੋਈ। ਪਾਰ ਬ੍ਰਹਮ ਪੂਰਨ ਬ੍ਰਹਮ ਗੁਰੂ ਸਰੂਪ ਪਰਮੇਸ਼ਰ ਨੂੰ ਕਿਸੇ ਐਸੇ ਨੇ ਹੀ ਸਿਝਾਣਿਆ ਹੈ, ਪਛਾਣਿਆ ਹੈ। ਐਸੇ ਨੇ ਭਾਵ ਜਿਨ੍ਹਾਂ ਨੇ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜਿਆ ਹੈ, ਜਿਨ੍ਹਾਂ ਨੇ ਸ਼ਬਦ ਰੂਪੀ ਹੀਰੇ ਨਾਲ ਆਪਣੇ ਮਨ ਹੀਰੇ ਦਾ ਹਿਰਦਾ ਵਿੰਨਿਆ ਹੈ। ਤੇ ਸਾਧ ਸੰਗਤ ਉਹਨਾਂ ਨੇ ਸਹੀ ਅਰਥਾਂ 'ਚ ਗੁਰੂ ਨੂੰ ਪਛਾਣ ਲਿਆ ਹੈ ਕਿ ਲੋਕ ਪਰਲੋਕ ਵਿੱਚ ਬਾਂਹ ਫੜਨ ਵਾਲਾ ਸਾਡਾ ਸਤਿਗੁਰੂ ਹੀ ਹੈ। ਗੁਰਮੁਖ ਸੁਖ ਫਲ ਸਹਿਜ ਘਰ ਪਿਰਮ ਪਿਆਲਾ ਜਾਣ ਜਾਣੋਈ। ਉਸ ਗੁਰਮੁਖ ਨੂੰ ਸੁਖ ਫਲ ਤੇ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਹੜੇ ਐਸੇ ਗੁਰੂ ਦੇ ਚਰਨਾਂ ਨਾਲ ਪਿਆਰ ਪਾਉਣ ਵਾਲੇ ਹਨ। ਸਾਧ ਸੰਗਤ ਉਹਨਾਂ ਨੇ ਪ੍ਰੇਮ ਦਾ ਪਿਆਲਾ ਪੀਤਾ ਹੈ। ਪ੍ਰੇਮ ਪਿਆਲਾ ਜਾਣ ਜਣੋਈ, ਪ੍ਰੇਮ ਦਾ ਪਿਆਲਾ, ਨਾਮ ਦਾ ਪਿਆਲਾ, ਉਹਦੀ ਪ੍ਰੀਤ ਦਾ ਪਿਆਲਾ ਰੱਬ ਦੇ ਪਿਆਰੇ ਫਿਰ ਆਪ ਵੀ ਪੀਂਦੇ ਨੇ। ਜਾਣ ਜਣੋਈ ਤੇ ਸਾਧ ਸੰਗਤ ਇਹਨੂੰ ਜਾਣ ਕੇ ਪੀ ਕੇ ਰਸ ਮਾਣ ਕੇ ਦੂਸਰਿਆਂ ਨੂੰ ਵੀ ਜਣਾਉਂਦੇ ਹਨ, ਦੱਸਦੇ ਆ ਵੀ ਤੂੰ ਵੀ ਨਾਮ ਦਾ ਪਿਆਲਾ ਪੀ। ਬਾਬਾ ਬੁੱਢਾ ਸਾਹਿਬ ਵਰਗਿਆਂ ਨੇ ਗੁਰੂ ਚਰਨਾਂ ਨਾਲ ਪਿਆਰ ਕੀਤਾ, ਭਾਈ ਸਾਹਿਬ ਭਾਈ ਗੁਰਦਾਸ ਵਰਗਿਆਂ ਨੇ ਗੁਰੂ ਦੇ ਚਰਨਾਂ ਨਾਲ ਪਿਆਰ ਕੀਤਾ, ਭਾਈ ਬਿਧੀ ਚੰਦ ਵਰਗੇ ਸਿੱਖਾਂ ਨੇ ਗੁਰੂ ਦੇ ਚਰਨਾਂ ਨਾਲ ਪ੍ਰੀਤ ਪਾਈ, ਬਾਬਾ ਦੀਪ ਸਿੰਘ ਵਰਗੇ ਸੰਤ ਸਿਪਾਹੀ ਗੁਰਸਿੱਖਾਂ ਨੇ ਗੁਰੂ ਦੇ ਚਰਨਾਂ ਨਾਲ ਪਿਆਰ ਪਾਇਆ। ਤੇ ਸਾਧ ਸੰਗਤ ਜਿਹੜਾ ਪ੍ਰੇਮ ਦਾ ਪਿਆਲਾ ਉਹਨਾਂ ਗੁਰੂ ਪਿਆਰਿਆਂ ਨੇ ਪੀਤਾ, ਉਹਨਾਂ ਨੇ ਫਿਰ ਹੋਰਾਂ ਨੂੰ ਵੀ ਪਿਆਇਆ, ਹੋਰਨਾਂ ਨੂੰ ਵੀ ਪ੍ਰੇਰਨਾ ਦਿੱਤੀ, ਆਓ ਗੁਰੂ ਦੀ ਸ਼ਰਨ ਵਿੱਚ ਤੁਸੀਂ ਵੀ ਪ੍ਰੇਮ ਦਾ ਪਿਆਲਾ ਪੀਓ, ਸਦਾ ਵਾਸਤੇ ਅਮਰ ਹੋ ਜਾਓਗੇ। ਐਸਾ ਹੈ ਗੁਰੂ ਦੇ ਪਿਆਰਿਆਂ ਦਾ ਜੀਵਨ। ਫਿਰ ਐਸੇ ਗੁਰੂ ਦੇ ਸੇਵਕ ਕਿਹੋ ਜਿਹੇ ਜੀਵਨ ਵਾਲੇ ਬਣ ਜਾਂਦੇ? ਗੁਰ ਚੇਲਾ ਚੇਲਾ ਗੁਰ ਹੋਈ, ਉਹੀ ਗੁਰੂ ਹੋ ਕੇ ਚੇਲਾ ਔਰ ਚੇਲਾ ਹੋ ਕੇ ਫਿਰ ਗੁਰੂ ਹੈ। ਭਾਵ ਨਾਂ ਦੋ ਨੇ, ਗੁਰੂ ਚੇਲਾ। ਕਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸਤਿਗੁਰ ਲੈਣੇ ਦੇ ਰੂਪ ਵਿੱਚ ਚੇਲਾ, ਤੇ ਸਾਧ ਸੰਗਤ ਫਿਰ ਲੈਣਾ ਹੀ ਗੁਰੂ ਅੰਗਦ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਪਹਿਲਾਂ ਗੁਰੂ ਨਾਨਕ ਦੇ ਚੇਲਾ ਬਣੇ ਨੇ। ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ 'ਚ ਬਾਬਾ ਅਮਰਦਾਸ ਪਹਿਲਾਂ ਚੇਲਾ ਤੇ ਫਿਰ ਸਿੰਘਾਸਨ ਤੇ ਬੈਠ ਕੇ ਗੁਰੂ, ਤੇ ਗੁਰੂ ਅੰਗਦ ਦੇਵ ਸਾਹਿਬ ਥੱਲੇ ਧਰਤੀ ਤੇ ਬਿਰਾਜਮਾਨ ਹੋ ਗਏ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕਰਦੇ। ਮੱਥਾ ਟੇਕ ਕੇ ਸਿੰਘਾਸਨ ਤੇ ਗੁਰੂ ਅਮਰਦਾਸ ਤੇ ਆਪ ਸੰਗਤ ਵਿੱਚ ਬਹਿ ਜਾਂਦੇ ਚੌਂਕੜਾ ਮਾਰ ਕੇ। ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਿੰਦੇ ਨੇ ਤੇ ਗੁਰੂ ਰਾਮਦਾਸ ਨੂੰ ਆਪਣੇ ਵਾਲੇ ਤਖ਼ਤ ਸਿੰਘਾਸਨ ਤੇ ਬਿਠਾ ਦਿੰਦੇ ਨੇ, ਪਰਕਰਮਾ ਕਰਕੇ ਧਰਤੀ ਤੇ ਸਿਰ ਰੱਖ ਕੇ ਨਮਸਕਾਰ ਕਰਦੇ ਨੇ ਤੇ ਤਖ਼ਤ ਤੇ ਬਹਿ ਗਏ ਗੁਰੂ ਰਾਮਦਾਸ ਮਹਾਰਾਜ। ਤੇ ਹੁਣ ਬਾਬਾ ਅਮਰਦਾਸ ਮੱਥਾ ਟੇਕ ਕੇ ਗੁਰਤਾ ਗੱਦੀ ਦੇ ਕੇ ਧੰਨ ਗੁਰੂ ਅਮਰਦਾਸ ਕਿੱਥੇ ਬੈਠਦੇ? ਸੰਗਤਾਂ ਦੇ ਵਿੱਚ ਥੱਲੇ। ਗੁਰ ਚੇਲਾ ਚੇਲਾ ਗੁਰ ਹੋਈ, ਕਹਿਣ ਦਾ ਭਾਵ ਗੁਰੂ ਚੇਲਾ ਤੇ ਚੇਲਾ ਗੁਰੂ। ਇਸੇ ਤਰ੍ਹਾਂ ਜਿਹਾ ਗੁਰੂ ਨਾਨਕ ਤਿਹਾ ਹੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ। ਜਿਹੋ ਜੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਉਹੋ ਜੇ ਧੰਨ ਗੁਰੂ ਅਮਰਦਾਸ ਮਹਾਰਾਜ, ਜਿਹੋ ਜੇ ਧੰਨ ਗੁਰੂ ਅਮਰਦਾਸ ਮਹਾਰਾਜ, ਉਹੋ ਜੇ ਧੰਨ ਗੁਰੂ ਰਾਮਦਾਸ, ਜਿਹੋ ਜੇ ਧੰਨ ਗੁਰੂ ਰਾਮਦਾਸ, ਉਹੋ ਜਿਹਾ ਹੀ ਐਸਾ ਪਿਆਰਾ ਸਤਿਗੁਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਤੇ ਲਗਾਤਾਰ ਚੱਲਦੇ ਚੱਲਦੇ ਜਿਹੋ ਜਿਹਾ ਮੇਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ, ਉਹੋ ਜਿਹਾ ਹੀ ਅੱਜ ਮੇਰਾ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ। ਭਾਵ ਇੱਕ ਰੂਪ ਹਨ, ਜੋਤ ਉਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀਏ। ਸਾਰਿਆਂ ਵਿੱਚ ਜੋਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੀ ਵਰਤਦੀ ਰਹੀ ਹੈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਪਾਵਨ ਪਵਿੱਤਰ ਮਹਾਨ ਸਤਿਗੁਰੂ ਪਰਮੇਸ਼ਵਰ ਸਰੂਪ ਹਨ। ਵਾਰ 15ਵੀਂ ਦੀ ਪੌੜੀ 17ਵੀਂ ਵਿੱਚ ਪਾਵਨ ਪਵਿੱਤਰ ਬਚਨ ਫੁਰਮਾਨ ਕਰ ਰਹੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ। ਮਾਨਸ ਜਨਮ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ। ਅੱਖੀ ਦੋਏ ਨਿਰਮੋਲ ਕਾ ਸਤਿਗੁਰ ਦਰਸ ਧਿਆਨ ਲਿਵ ਲਾਏ। ਮਸਤਕ ਸੀਸ ਅਮੋਲ ਹੈ, ਕਰਨ ਸ਼ਰਨ ਗੁਰ ਧੂੜ ਸੁਹਾਏ। ਜੇਬਾ ਸ਼ਰਮਣ ਅਮੋਲ ਕਾ ਸ਼ਬਦ ਸੁਰਤ ਸੁਣ ਸਮਝ ਸੁਣਾਏ। ਹਸਤ ਚਰਨ ਨਿਰਮੋਲ ਕਾ ਗੁਰਮੁਖ ਮਾਰਗ ਸੇਵ ਕਮਾਏ। ਗੁਰਮੁਖ ਰਿਦਾ ਅਮੋਲ ਹੈ, ਅੰਦਰ ਗੁਰ ਉਪਦੇਸ਼ ਵਸਾਏ। ਪਤ ਪਰਵਾਣੇ ਤੋਲ ਤੁਲਾਏ, ਪਤ ਪਰਵਾਣੇ ਤੋਲ ਤੁਲਾਏ। ਮਾਨਸ ਜਨਮ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ। ਕਹਿਣ ਲੱਗੇ ਮਨੁੱਖਾ ਜਨਮ ਬੜਾ ਅਮੋਲਕ ਹੈ। ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਜਿਉਂ ਬਨਫਲ ਪਾਕੇ ਭੋਏ ਗਿਰਹਿ, ਬਹੁਰ ਨਾ ਲਾਗੈ ਡਾਰ। ਲੱਖ 84 ਭ੍ਰਮਤਿਆਂ ਦੁਲੱਭ ਜਨਮ ਪਾਇਓਏ। ਨਾਨਕ ਨਾਮ ਸੰਭਾਲ ਤੂੰ ਸੋਦਨ ਨੇੜਾ ਆਇਓਏ। ਕਹਿਣ ਲੱਗੇ ਮਾਨਸ ਜਨਮ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ। ਮਨੁੱਖਾ ਜਨਮ ਬੜਾ ਅਮੋਲਕ ਹੈ, ਪਰੰਤੂ ਸਾਧ ਸੰਗਤ ਦੇ ਪ੍ਰਾਪਤ ਹੋਣ ਨਾਲ ਅਮੋਲਕ ਹੁੰਦਾ ਹੈ, ਨਹੀਂ ਤਾਂ ਕੋਡੀ ਕੌਡੀਓ ਖੋਟਾ ਹੈ। ਧਿਆਨ ਰੱਖਣਾ ਹੈ, ਸਾਧ ਸੰਗਤ ਮਾਨਸ ਜਨਮ ਨੂੰ ਆਪਾਂ ਅਮੋਲਕ ਆਖਦੇ ਹਾਂ, ਪਰ ਸਹੀ ਅਰਥਾਂ ਵਿੱਚ ਮਾਨਸ ਜਨਮ ਉਸ ਵਕਤ ਅਮੋਲਕ ਤੇ ਕੀਮਤੀ ਹੈ ਜਦੋਂ ਆਪਾਂ ਸਾਧ ਸੰਗਤ ਕੀਤੀ ਹੈ, ਜਦੋਂ ਆਪਾਂ ਸਤਿਗੁਰ ਦੀ ਸ਼ਰਨ ਵਿੱਚ ਸਤ ਸੰਗਤ ਵਿੱਚ ਆਏ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਰਾਗ ਸੂਹੀ ਵਿੱਚ ਸਾਨੂੰ ਸੰਸਾਰੀ ਲੋਕਾਂ ਨੂੰ ਇੱਕ ਬੜੀ ਵੱਡੀ ਠੋਕਰ ਮਾਰੀ ਸਤਿਗੁਰੂ ਪਾਤਸ਼ਾਹ ਨੇ, ਜਿਵੇਂ ਮੋਢੇ ਤੋਂ ਫੜ ਕੇ ਕਿਸੇ ਨੂੰ ਹਲੂਣਾ ਦੇਈਦਾ। ਪਾਤਸ਼ਾਹ ਕਹਿੰਦੇ ਜਿਹੜਾ ਮਾਨਸ ਜਨਮ ਹੈ ਨਾ, ਇਹ ਬੜਾ ਦੁਰਲੱਭ ਆ। ਪਰ ਦਾਤਾ ਜੀ ਨੇ ਉੱਥੇ ਬਚਨ ਸਾਧ ਸੰਗਤ ਪਤਾ ਕੀ ਵਰਤਿਆ? ਆਪਾਂ ਤਾਂ ਕਹਿੰਦੇ ਸਾਰੇ ਸੰਸਾਰ ਦਿਆਂ ਲੋਕਾਂ ਨੂੰ ਮਾਨਸ ਜਨਮ ਮਿਲਿਆ, ਪਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਦੂਰ ਅੰਦੇਸ਼ੀ ਤੇ ਨਦਰ ਨਾਲ ਤੱਕਣਾ ਕਿ ਉਹ ਕਿਹਨਾਂ ਨੂੰ ਕਹਿੰਦੇ ਨੇ ਮਾਨਸ ਜਨਮ ਮਿਲਿਆ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਫੁਰਮਾਨ, ਕਹਿਣ ਲੱਗੇ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਸਹੀ ਅਰਥਾਂ ਵਿੱਚ ਜਿਹੜਾ ਮਾਨਸ ਜਨਮ ਹੈ ਉਹ ਗੁਰਮੁਖਾਂ ਨੇ ਹੀ ਪ੍ਰਾਪਤ ਕੀਤਾ, ਉਹਨਾਂ ਦਾ ਹੀ ਮਾਨਸ ਜਨਮ ਅਮੋਲਕ ਹੈ, ਨਹੀਂ ਤਾਂ ਬਾਕੀ ਤੇ ਕੌਡੀਆਂ ਦੇ ਵਪਾਰੀ ਤੇ ਕੌਡੀਆਂ ਦੇ ਭਾਈ ਜਨਮ ਗਵਾਈ ਜਾਂਦੇ, ਉਹਨਾਂ ਦਾ ਕਾਹਦਾ ਅਮੋਲਕ ਹੋਇਆ? ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ। ਉਹਨਾਂ ਦਾ ਮਨ ਹਿਰਦਾ ਰੰਗਿਆ ਗਿਆ ਜਿਹੜੇ ਸਤਿਗੁਰੂ ਨੂੰ ਪਾ ਗਏ, ਉਹਨਾਂ ਨੇ ਮਾਨਸ ਜਨਮ ਨੂੰ ਸਫਲ ਕੀਤਾ ਹੈ। ਤੇ ਜਿਨ੍ਹਾਂ ਨੇ ਮਾਨਸ ਜਨਮ ਸਫਲ ਕੀਤਾ ਹੈ ਉਹਨਾਂ ਦਾ ਹੀ ਮਾਨਸ ਜਨਮ ਅਮੋਲਕ ਤੇ ਦੁਰਲੱਭ ਗਿਣਿਆ ਜਾਂਦਾ ਹੈ। ਇਸ ਲਈ ਭਾਈ ਗੁਰਦਾਸ ਜੀ ਦੇ ਬਚਨ ਫਿਰ ਆਪ ਨਾਲ ਸਾਂਝੇ ਕਰਦੇ ਹਾਂ। ਪਹਿਲੀ ਪੰਕਤੀ, ਮਾਨਸ ਜਨਮ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ। ਇਹ ਠੀਕ ਹੈ ਕਿ ਮਾਨਸ ਜਨਮ ਬੜਾ ਅਮੋਲਕ ਹੈ, ਪਰੰਤੂ ਭਾਈ ਸਾਹਿਬ ਜੀ ਕਹਿ ਰਹੇ ਸਾਧ ਸੰਗਤ ਦੇ ਪ੍ਰਾਪਤ ਹੋਣ ਨਾਲ ਹੀ ਸਹੀ ਅਰਥਾਂ ਵਿੱਚ ਅਮੋਲਕ ਤੇ ਕੀਮਤੀ ਬਣਦਾ ਹੈ। ਨਹੀਂ ਤਾਂ ਇਹਨੂੰ ਤੇ ਪਸ਼ੂਆਂ ਨਾਲੋਂ ਵੀ ਭੈੜਾ ਦੱਸਿਆ ਪਾਤਸ਼ਾਹ ਨੇ ਬਾਣੀ ਚ, ਜੇ ਬੰਦਗੀ ਭਗਤੀ ਨਹੀਂ ਕਰਦਾ, ਸਾਧ ਸੰਗਤ ਨਹੀਂ ਕਰਦਾ। ਇਹਨਾਂ ਪੰਕਤੀਆਂ ਦੇ ਇਹੋ ਅਰਥ ਹੀ ਨੇ ਨਾ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਠੀਕ ਹੈ, ਤੇਰੀ ਜਾਤ ਮਾਨਸ ਆ, ਤੇਰਾ ਜਨਮ ਮਾਨਸ ਆ, ਪਰ ਅਸਲ ਵਿੱਚ ਹੈ ਤੂੰ ਉਹ ਕੁਛ ਜੋ ਤੇਰੀਆਂ ਕਰਤੂਤਾਂ। ਕਰਤੂਤ ਪਸ਼ੂ ਕੀ, ਜੇ ਕਰਤੂਤਾਂ ਪਸ਼ੂਆਂ ਵਾਲੀਆਂ ਤੇ ਫਿਰ ਅਖਵਾਉਂਦਾ ਤੂੰ ਮਾਨਸ ਹੋਏਗਾ, ਪਰੰਤੂ ਗੁਰੂ ਦੀ ਨਜ਼ਰ ਵਿੱਚ ਤੂੰ ਉਹੀਆਂ ਜੋ ਤੇਰੀਆਂ ਕਰਤੂਤਾਂ, ਜੋ ਤੇਰਾ ਅਮਲੀ ਜੀਵਨ, ਪ੍ਰੈਕਟੀਕਲ ਜੀਵਨ, ਜੋ ਤੇਰੇ ਅਮਲ ਨੇ, ਜੋ ਤੇਰੀ ਕਰਨੀ ਹੈ ਉਹ ਹੈ। ਸਗੋਂ ਪਸ਼ੂਆਂ ਤੋਂ ਵੀ ਭੈੜਾ ਬਾਣੀ 'ਚ ਦੱਸ ਦਿੱਤਾ ਕਿ ਪਸ਼ੂ ਘਾਹ ਖਾਵੇ, ਤੂੜੀ ਖਾਵੇ ਅਤੇ ਮਿੱਠਾ ਦੁੱਧ ਦਿੰਦਾ। ਬੰਦਿਆ, ਬੰਦਗੀ ਨਹੀਂ ਕੀਤੀ, ਤੂੰ ਤਾਂ ਪਸ਼ੂਆਂ ਨਾਲੋਂ ਵੀ ਭੈੜਾ ਹੋ ਗਿਆ। ਕਹਿਣ ਲੱਗੇ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਮਾਨਸ ਜਨਮ ਕਦੋਂ ਅਮੋਲ ਹੈ? ਭਾਈ ਗੁਰਦਾਸ ਜੀ ਕਹਿੰਦੇ, ਹੋਏ ਅਮੋਲ ਸਾਧ ਸੰਗ ਪਾਏ, ਜਦੋਂ ਸਾਧ ਸੰਗਤ ਦੀ ਪ੍ਰਾਪਤੀ ਕੀਤੀ। ਅੱਖੀਂ ਦੋਏ ਨਿਰਮੋਲ ਕਾ ਸਤਿਗੁਰ ਦਰਸ਼ ਧਿਆਨ ਲਿਵ ਲਾਏ, ਦੋਵੇਂ ਅੱਖਾਂ ਨਿਰਮੋਲਕ ਹਨ। ਭਾਵ ਕੀਮਤੀ ਹੈ, ਬੜੀ ਪਿਆਰੀ ਸੁਗਾਤ ਪਰਮਾਤਮਾ ਨੇ ਤੈਨੂੰ ਦਿੱਤੀ ਹੈ, ਪਰੰਤੂ ਸਤਿਗੁਰੂ ਦੇ ਦਰਸ਼ਨਾਂ ਵਿੱਚ ਜਦੋਂ ਤੂੰ ਧਿਆਨ ਲਾਏਗਾ, ਇਹਨਾਂ ਅੱਖੀਆਂ ਨਾਲ ਗੁਰੂ ਦਾ ਦਰਸ਼ਨ ਕਰੇਗਾ, ਤਾਂ ਸਮਝੀ ਵੀ ਇਹ ਜਿਹੜੀਆਂ ਅੱਖਾਂ ਨੇ ਬੜੀਆਂ ਨਿਰਮੋਲਕ ਹਨ, ਕੀਮਤੀ ਹਨ। ਇਹਨਾਂ ਅੱਖਾਂ ਨਾਲ ਪਰਾਇਆ ਤਾਨੀ ਤੱਕਦਾ ਰਿਹਾ, ਪਰਾਇਆ ਧਾਨੀ ਤੱਕਦਾ ਰਿਹਾ, ਇਹਨਾਂ ਅੱਖਾਂ ਨਾਲ ਵਿਸ਼ੇ ਵਿਕਾਰ ਹੀ ਭੋਗਦਾ ਰਿਹਾ, ਇਹਨਾਂ ਨੂੰ ਅਮੋਲਕ ਤੇ ਨਿਰਮੋਲਕ ਨਾ ਸਮਝੀ। ਇਹ ਦੱਸਦੇ ਨੇ ਭਾਈ ਗੁਰਦਾਸ ਜੀ। ਕਹਿਣ ਲੱਗੇ, ਮਸਤਕ ਸੀਸ ਅਮੋਲ ਹੈ, ਚਰਨ ਸ਼ਰਨ ਗੁਰ ਧੂੜ ਸੁਹਾਏ, ਮੱਥਾ ਅਤੇ ਸਿਰ ਤਦ ਹੀ ਅਮੋਲਕ ਤੇ ਕੀਮਤੀ ਹਨ, ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਦੀ ਧੂੜ ਇਸ ਮੱਥੇ ਦੇ ਉੱਤੇ ਲੱਗੇ ਤੇ ਇਹ ਮੱਥਾ ਗੁਰੂ ਦੇ ਚਰਨਾਂ ਨਾਲ ਛੋਵੇ, ਤਾਂ ਇਹ ਮਸਤਕ ਤੇ ਸਿਰ ਜਿਹੜਾ ਹੈ ਇਹ ਅਮੋਲਕ ਹੈ। ਸਿਰ ਤੇ ਸਾਰਿਆਂ ਨੂੰ ਮਿਲਿਆ, ਮਸਤਕ ਤੇ ਸਾਰਿਆਂ ਨੂੰ ਮਿਲਿਆ, ਪਰ ਸਾਧ ਸੰਗਤ ਇਹ ਮਸਤਕ ਪ੍ਰਵਾਨ ਉਦੋਂ ਹੈ, ਇਹ ਸਿਰ ਪ੍ਰਵਾਨ ਉਦੋਂ ਹੈ ਜਦੋਂ ਇਹ ਸਤਿਗੁਰ ਦੇ ਚਰਨਾਂ ਵਿੱਚ ਆਣ ਕੇ ਗੁਰੂ ਦੇ ਚਰਨ ਧੂੜ ਮਸਤਕ ਤੇ ਲਾਵੇ ਤੇ ਗੁਰੂ ਦੇ ਚਰਨਾਂ ਨਾਲ ਛੋਵੇ, ਤਾਂ ਪ੍ਰਵਾਨ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਇਹ ਮਸਤਕ ਗੁਰੂ ਦੇ ਚਰਨਾਂ 'ਚ ਡੰਡੌਤ ਕਰੇ, ਇਹ ਸਿਰ ਗੁਰੂ ਦੇ ਚਰਨਾਂ ਵਿੱਚ ਆਣ ਕੇ ਝੁਕੇ ਤੇ ਨਮਸਕਾਰ ਕਰੇ, ਤਾਂ ਇਹ ਅਮੋਲਕ ਤੇ ਕੀਮਤੀ ਗਿਣਿਆ ਜਾਂਦਾ ਹੈ। ਜੇਬਾ ਸਰਵਣ ਅਮੋਲਕਾ ਸ਼ਬਦ ਸੁਰਤ ਸੁਣ ਸਮਝ ਸੁਣਾਏ, ਜਿਹੜੀ ਸਾਡੀ ਜੇਬਾ ਹੈ ਭਾਵ ਰਸਨਾ ਜੀਭ, ਤੇ ਜਿਹੜੇ ਸਾਡੇ ਸਰਵਣ ਨੇ ਭਾਵ ਕੰਨ, ਜੀਭ ਅਤੇ ਕੰਨ ਤਾਂ ਅਮੋਲਕ ਹਨ ਜੇ ਕੰਨ ਗੁਰੂ ਦੇ ਸ਼ਬਦ ਨੂੰ ਸੁਣਨ ਤੇ ਸੁਰਤ ਸਹਿਜ ਧਾਰਨ ਕਰੇ, ਤੇ ਗੁਰੂ ਦੇ ਸ਼ਬਦ ਵਿੱਚ ਅਸੀਂ ਮਸਤ ਹੋ ਜਾਈਏ, ਤੇ ਇਹ ਜੇਬਾ ਜਿਹੜੀ ਹੈ ਇਹ ਨਿਰੰਕਾਰ ਪਰਮਾਤਮਾ ਦੇ ਗੀਤ ਗਾਏ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜੇ, ਤਾਂ ਇਹ ਅੰਗ ਜਿਹੜੇ ਹਨ ਇਹ ਨਿਰਮਲ ਨੇ। ਨਹੀਂ ਤਾਂ ਖਾਣਾ ਪੀਣਾ ਤੇ ਤਰ੍ਹਾਂ ਤਰ੍ਹਾਂ ਦੇ ਰਸਾਂ ਕਸਾਂ 'ਚ ਤੇ ਸਾਰੇ ਹੀ ਲੋਕ ਮਸਤ ਹਨ। ਇਹ ਜੀਭਾ ਤਾਂ ਪ੍ਰਵਾਨ ਹੈ ਜੇ ਗੀਤ ਗਾਉਂਦੀ ਹੈ ਪ੍ਰਭੂ ਦੇ, ਇਹ ਸਰਾਵਣ ਤਾਂ ਪ੍ਰਵਾਨ ਤੇ ਅਮੋਲਕ ਨੇ ਜੇ ਸੁਣਦੇ ਨੇ ਪ੍ਰਭੂ ਦੀ ਸਿਫਤ ਸਲਾਹ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਤੇ ਜਦੋਂ ਸਤਿਗੁਰੂ ਨੂੰ ਮਿਲੇ ਤੇ ਸਾਧ ਸੰਗਤ ਜੀਵਨ ਕੀ ਬਣ ਗਿਆ? ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨੇ। ਸਾਧ ਸੰਗਤ ਸਤਿਗੁਰ ਦੇ ਚਰਨਾਂ 'ਚ ਆ ਕੇ ਇਸ ਜੇਬਾ ਤੋਂ ਬਾਕੀ ਸਾਰੇ ਦੇ ਸਾਰੇ ਰਸ ਮੁੱਕ ਗਏ, ਇਹ ਨਾਮ ਦਾ ਰਸ ਚੱਖਣ ਲੱਗ ਪਈ। ਭਗਤ ਨਾਮਦੇਵ ਜੀ ਨੇ ਤੇ ਇਸ ਜੀਭ ਨੂੰ ਇੱਥੋਂ ਤੱਕ ਕਿਹਾ ਜੇ, ਕਹਿਣ ਲੱਗੇ, ਹੇ ਮੇਰੀ ਜੀਭਾ, ਜਿਸ ਦਿਨ ਤੈਨੂੰ ਭੁੱਲ ਜਾਏ ਪਰਮੇਸ਼ਰ ਦਾ ਨਾਮ, ਮੇਰਾ ਦਿਲ ਕਰਦਾ ਤੇਰਾ 100 ਟੋਟਾ ਕਰਦਿਆਂ ਉਸ ਦਿਨ। ਰੇ ਜੇਬਾ ਕਰੋ ਸੱਤ ਖੰਡ, ਖੰਡ ਦਾ ਅਰਥ ਹੈ ਟੁਕੜਾ, ਸੱਤ ਖੰਡ 100 ਟੁਕੜਾ ਕਰਦਾ ਤੇਰਾ। ਰੇ ਜੇਬਾ ਕਰੋ ਸੱਤ ਖੰਡ, ਜਾਮ ਨਾ ਉਚਰਸ ਸ੍ਰੀ ਗੋਬਿੰਦ, ਜੇ ਤੂੰ ਨਹੀਂ ਜਪਦੀ ਸਤਨਾਮ ਸ੍ਰੀ ਵਾਹਿਗੁਰੂ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਵਿਸਰੈ ਗੋਬਿੰਦ ਰਾਏ, ਦਿਨੋ ਦਿਨ ਕੱਟੀਐ। ਕਹਿਣ ਦਾ ਭਾਵ, ਇਹ ਰਸਨਾ ਤਾਂ ਹੀ ਅਮੋਲਕ ਹੈ ਜੇ ਪ੍ਰਭੂ ਦਾ ਨਾਮ ਜਪਦੀ, ਉਹਦੇ ਗੀਤ ਗਾਉਂਦੀ ਹੈ। ਇਹ ਸਰਵਣੋ ਮੇਰੇ, ਕੰਨਾਂ ਨੂੰ ਵੀ ਆਖਿਆ, ਸੱਚੈ ਸੁਣਨੈ ਨੂੰ ਪਠਾਏ, ਸੱਚੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਨਿੰਦਿਆ ਨਾ ਸੁਣ, ਗੰਦੇ ਗੀਤ ਨਾ ਸੁਣ, ਚੁਗਲੀਆਂ ਨਾ ਸੁਣ ਲੋਕਾਂ ਦੀਆਂ। ਸਾਧ ਸੰਗਤ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਗੁਰੂ ਦੀ ਸੱਚੀ ਬਾਣੀ ਸੁਣਿਆ ਕਰ, ਇਹਦੇ ਨਾਲ ਕੀ ਹੋਏਗਾ? ਜਿੱਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੁਣਨਿਆਂ ਨੂੰ ਪਠਾਏ। ਤੈਨੂੰ ਪਠਾਇਆ ਹੀ ਸੱਚੇ ਪ੍ਰਭੂ ਦਾ ਨਾਮ ਸੁਣਨ ਵਾਸਤੇ ਹੈ। ਹੇ ਮੇਰੇ ਸਰਵਣੋ, ਆਪਣੇ ਕੰਨਾਂ ਨੂੰ ਸੰਬੋਧਨ ਕਰਕੇ ਕਹਿ ਕਿ ਤੁਹਾਨੂੰ ਸੱਚੀ ਬਾਣੀ ਸੁਣਨ ਵਾਸਤੇ ਹੀ ਰੱਬ ਨੇ ਦੁਨੀਆਂ ਵਿੱਚ ਭੇਜਿਆ ਹੈ। ਸੱਚੇ ਪ੍ਰਭੂ ਦਾ ਸੱਚਾ ਨਾਮ ਸੁਣਨ ਵਾਸਤੇ, ਪ੍ਰਭੂ ਦੇ ਗੀਤ ਸੁਣਨ ਵਾਸਤੇ ਹੀ ਭੇਜਿਆ ਹੈ। ਤਾਂ ਭਾਈ ਸਾਹਿਬ, ਭਾਈ ਗੁਰਦਾਸ ਜੀ ਬਚਨ ਕਰ ਰਹੇ ਨੇ, ਇਹ ਜਿਹਬਾ ਤੇ ਸਾਧ ਸੰਗਤ ਤੇ ਸ਼ਰਵਣ ਤਾਂ ਅਮੋਲਕ ਤੇ ਕੀਮਤੀ ਸਫਲ ਨੇ ਜੇ ਇਹਨਾਂ ਦੁਆਰਾ ਪ੍ਰਭੂ ਦੀ ਸਿਫਤ ਸਲਾਹ ਕੀਤੀ ਅਤੇ ਸੁਣੀ ਹੈ। ਹਸਤ ਚਰਨ ਨਿਰਮੋਲ ਕਾ ਗੁਰਮੁਖ ਮਾਰਗ ਸੇਵ ਕਮਾਏ। ਹੱਥ ਅਤੇ ਪੈਰ, ਹਸਤ ਚਰਨ, ਹਸਤ ਦਾ ਅਰਥ ਹੱਥ, ਚਰਨ ਦਾ ਅਰਥ ਪੈਰ। ਹੱਥ ਅਤੇ ਪੈਰ ਨਿਰਮੋਲਕ ਹਨ, ਪਰ ਤਦੋਂ ਨਿਰਮੋਲਕ ਤੇ ਅਮੋਲਕ ਸਮਝਣਾ ਜੇ ਇਹ ਗੁਰਮੁਖ ਮਾਰਗ ਸੇਵ ਕਮਾਏ, ਜੇ ਗੁਰਮੁਖਾਂ ਦੇ ਮਾਰਗ, ਸਤਿਗੁਰੂ ਦੇ ਦੱਸੇ ਮਾਰਗ ਤੇ ਚੱਲਣ, ਅਤੇ ਇਹ ਹੱਥ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਸਿੱਖਾਂ ਦੀ, ਗੁਰੂ ਦੀ, ਸਾਧ ਸੰਗਤ ਦੀ ਟਹਿਲ ਕਰਨ, ਸੇਵਾ ਕਰਨ, ਤਾਂ ਇਹ ਹੱਥ ਪੈਰ ਸਫਲ ਹਨ। ਨਹੀਂ ਤੇ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਤਰਕਾਰ ਹਨ ਇਹ ਹੱਥ ਤੇ ਤੇਰੇ ਪੈਰ, ਸਰੀਰ ਦੇ ਅੰਗ, ਜੇ ਇਹਨਾਂ ਨਾਲ ਸੇਵਾ ਨਹੀਂ ਕਮਾਈ, ਇਹਨਾਂ ਨਾਲ ਬੰਦਗੀ ਨਹੀਂ ਕੀਤੀ। ਗੁਰਮੁਖ ਰਿਦਾ ਅਮੋਲ ਹੈ, ਅੰਦਰ ਗੁਰ ਉਪਦੇਸ਼ ਵਸਾਏ। ਗੁਰਮੁਖਾਂ ਦਾ ਹਿਰਦਾ, ਪਹਿਲਾਂ ਬਾਹਰਲੇ ਸਰੀਰ ਦੀ ਗੱਲ ਕੀਤੀ, ਹੱਥਾਂ ਦੀ, ਪੈਰਾਂ ਦੀ, ਸਾਧ ਸੰਗਤ ਬਾਤ ਪਾਈ ਮੱਥਾ ਸਿਰ, ਕੰਨਾਂ ਦੀ ਬਾਤ ਪਾਈ ਰਸਨਾਂ ਦੀ ਗੱਲ ਕੀਤੀ, ਨੇਤਰਾਂ ਦੀ ਗੱਲ ਕੀਤੀ, ਹੁਣ ਅੰਦਰ ਦੀ ਗੱਲ ਵੀ ਕਰਦੇ ਨੇ। ਹੁਣ ਬਚਨ ਸੁਣਿਓ, ਭਾਈ ਗੁਰਦਾਸ ਜੀ ਕਹਿਣ ਲੱਗੇ ਗੁਰਮੁਖ ਰਿਦਾ ਅਮੋਲ ਹੈ। ਕਹਿੰਦੇ ਗੁਰਮੁਖਾਂ ਦਾ ਜਿਹੜਾ ਹਿਰਦਾ ਨਾ, ਅੰਤਸ਼ਕਰਨ, ਬੜਾ ਅਮੋਲਕ ਹੈ, ਨਿਰਮੋਲਕ, ਬੜਾ ਕੀਮਤੀ ਹੈ। ਕਿਉਂ? ਅੰਦਰ ਗੁਰ ਉਪਦੇਸ਼ ਵਸਾਏ, ਕਿਉਂਕਿ ਉਹਨਾਂ ਨੇ ਆਪਣੇ ਅੰਦਰ ਗੁਰੂ ਦਾ ਉਪਦੇਸ਼ ਵਸਾ ਲਿਆ ਹੈ। ਭਾਵ ਸਾਡਾ ਹਿਰਦਾ ਤਾਂ ਹੀ ਨਿਰਮਲ ਹੈ, ਸਾਡਾ ਅੰਤਸ਼ਕਰਨ ਹਿਰਦਾ ਤਾਂ ਹੀ ਪਵਿੱਤਰ ਤੇ ਸਾਫ ਸੁਥਰਾ ਹੈ ਜੇ ਅੰਦਰ ਗੁਰੂ ਦਾ ਉਪਦੇਸ਼ ਵਸਿਆ ਹੈ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਕੰਨਾਂ ਦੁਆਰਾ ਸੁਣਿਆ, ਹਿਰਦੇ ਚ ਵਸਾ ਲਿਆ। ਰਸਨਾ ਦੁਆਰਾ ਜਪਿਆ, ਹਿਰਦੇ ਵਿੱਚ ਵਸਾ ਲਿਆ। ਅੱਖਾਂ ਨਾਲ ਗੁਰੂ ਦਾ ਦੀਦਾਰ ਕੀਤਾ, ਹਿਰਦੇ ਵਿੱਚ ਵਸਾ ਲਿਆ। ਸਾਧ ਸੰਗਤ, ਉਹ ਫਿਰ ਹਿਰਦਾ ਨਿਰਮੋਲ ਤੇ ਅਮੋਲਕ ਬਣ ਜਾਂਦਾ ਹੈ। ਪਤ ਪਰਵਾਨ ਤੋਲ ਤੁਲਾਏ। ਹੁਣ ਧਿਆਨ ਨਾਲ ਸੁਣਨਾ। ਕਹਿਣ ਲੱਗੇ ਜਦੋਂ ਪਤ ਦੇ, ਇੱਜ਼ਤ ਦੇ ਵੱਟੇ ਦੇ ਬਰਾਬਰ ਫਿਰ ਤੁਲ ਜਾਵੇ ਨਾ, ਉਸ ਵੇਲੇ ਫਿਰ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦਾ। ਪਤ ਪ੍ਰਵਾਨਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ। ਮਤਲਬ ਕੀ ਹੈ? ਇੱਕ ਪਾਸੇ ਤੇਰੇ ਕਰਮ, ਤੇਰੇ ਗੁਣ ਤੱਕੜੀ ਦੇ ਛਾਬੇ ਚ ਪੈਣੇ ਆ, ਤੇ ਦੂਜੇ ਪਾਸੇ ਇੱਜ਼ਤ ਦਾ ਵੱਟਾ, ਪਤ ਦਾ ਵੱਟਾ ਪਾਉਣਾ ਰੱਬ ਨੇ, ਤੋਲਣਾ ਦਰਗਾਹ ਚ। ਜੇ ਉਹਦੇ ਨਾਲ ਤੁਲ ਗਿਆ ਨਾ, ਤਾਂ ਤੈਨੂੰ ਮਾਲਕ ਦੀ ਹਜ਼ੂਰੀ ਦੇ ਵਿੱਚ ਇੱਜ਼ਤ ਮਿਲਣੀ। ਪਤ ਪਰਵਾਨਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ। ਭਾਵ ਜਿਨ੍ਹਾਂ ਦੀ ਦਰਗਾਹ ਵਿੱਚ ਇੱਜ਼ਤ ਰਹੀ, ਉਹਨਾਂ ਦਾ ਹੀ ਸਭ ਕੁਝ ਰਿਹਾ, ਉਹਨਾਂ ਨੂੰ ਹੀ ਇੱਜ਼ਤ ਮਾਣ ਪ੍ਰਾਪਤ ਹੋਇਆ ਜਿਨ੍ਹਾਂ ਨੇ ਐਸ ਗੁਰੂ ਦੇ ਉਪਦੇਸ਼ ਨੂੰ, ਦਰਸਾਏ ਹੋਏ ਬਚਨਾਂ ਨੂੰ ਧਾਰਨ ਕੀਤਾ। ਉਹ ਪ੍ਰਭੂ ਦੀ ਦਰਗਾਹ ਵਿੱਚ ਭਾਵ ਇੱਜ਼ਤ ਤੇ ਪਤ ਪ੍ਰਾਪਤ ਕਰਦੇ ਹਨ, ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦੇ ਹਨ।